भाई साहब, भाई वीर सिंह जी की लिखी एक वार्तालाप आप जी ने पढ़ के श्रवण करा रहे हैं। इस विच एक सिंह सी, नरोत्तम सिंह। वो समझदा सी कि सतगुर का मार्ग प्रवृत्ति का मार्ग है, भाव गृहस्थ मार्ग है। तो उस दे नाल एक साथी सी संत नेचल दास। वह कहता सी सतगुर का मार्ग निर्वृत्ति मार्ग है, भाव त्याग का मार्ग है। दोनों विच बहस छिड़ी ते अपने संशय नूं दूर करन लई नरोत्तम सिंह, पुरशोत्तम सिंह ते संत नेचल दास ये सारे मिल के संत बिमला सिंह जी कोल जांदे हन। संत बिमला सिंह जी उन्हां नूं निर्विरती ते प्रवृत्ति का सिद्धांत दसदे हन। फिर ये भी दसदे हन कि गुरु घर विच किहड़ा प्रवान है। फिर उदाहरण वजों दसम पातशाह की एक साखी सुणाउंदे हन, जिस विच कलगीधर पातशाह ने निर्विरती ते प्रवृत्ति के आदर्श नूं उजागर किया। आओ प्यार नाल सरवण करन की कोशिश करिए जी। नरोत्तम सिंह जे आप दी आ गया होवे तां एक बेनती करके एक संसार निवृत्त कर लईए। कल तो संत निहचल दास ते इस सेवक दी बहस टुरी हुई है, झगड़े दी नहीं पर असल आशा श्री गुरु साहब जी दे सिद्धांत दे लभण दा है। संत जी कहिंदे हन कि गुरु का मार्ग निर्विरति है, प्रवृत्ति नहीं। मैं कहिंदा हाँ कि गुरु का मार्ग प्रवृत्ति है। संत कहिंदे हन बाणी दा उपदेश निर्विरति दा है। साडे आद देव श्री गुरु नानक साहब जी ने उदासियां कीतियां, सो घर बार त्याग के। मैं कहिंदा हाँ कि गुरु वाक है, इस भेखे थावों गिरहों भला जिथों को बरसाए। ठीक की है संत जी, तुसी दोएं ठीक हो ते खिमा करनी दोएं ठीक नहीं भी हो। गुरु बाबे ने उदासियां कीतियां पर फिर करतारपुर टिके ते परिवार नूं पास रहण दी आग्या दित्ती। परिवार पास रहा पर फिर पूर्ण त्याग वरत्या, त्याग वरत्या पर खेतियां करा के बोहल लवाए, बोहल लवाए पर संगतां नूं खुलाए। संगतां दी भीड़ पई ते वेले आवण लग पए तां बोहल साड़ के पूर्ण निर्विरति वरता दित्ती। गुरु का मत हठ अग्रह नहीं, मार्ग प्रवृत्ति दा है ते मन विच निर्विरति दा है। रहे गृहस्थ विच ते चित विच त्याग वसदा होवे, पर जो असल सार सिद्धांत दी बात है सो उस मूजब उना दा मार्ग है। सबना जियां का एक दाता ए मनो, ईमान इस ते टिकाओ ते फिर अमल करो, इस गल ते सू मैं विसर न जाई। ये कुछ जे त्यागी साधु कर रहा है तां सुपाग, जे गृहस्थी कर रहा है तां सुपाग। हाँ जी, फिर दोहरा दई, गुरु का मत हठा ग्रह नहीं, मार्ग प्रवृत्ति दा है ते मन विच निर्विरति दा है। रहे गृहस्थ विच ते चित विच त्याग वसदा होवे, पर जो असल सार सिद्धांत दी बात है सो उस मूजब उना दा मार्ग है। सबना जियां का एक दाता ए मनो, ईमान इस ते टिकाओ ते फिर अमल करो, इस गल ते सो मैं विसर न जाए। ये कुछ जे त्यागी साधु कर रहा है तां सुपाग, जे गृहस्थी कर रहा है तां सुपाग। उन सतगुर दा आशा परवान गृहस्थ उदास है, रहे गृहस्थ विच पर लंपट ना होवे, अंदरों साई न लगा रहे ते करम उस दे दान वाले होण, प्यार वाले, दया वाले, सिख चढ़दियां कलां विच होवे, साईं नाल जुड़िया होया ते दाता होवे निरवास। हुण दान दा सुभाव उसे दा हो सकदा है जिस दे अंदर त्याग है, निर्विरति है। नानक नाम चढ़दी कला तेरे भाणे सरबत का पला। नाम जपे, नाम सिमरे, नाम विच लिव रहे, लिव लगे दियां कलां चढ़दियां होणगियां, अर्थात ओह खेड़े विच होवेगा। नानक भगतां सदा विगास, सदा विगास वाला भाणे ते शाकर रहेगा। जगत नाल वरतों सरबत दे भले दी वरतेगा। सो भाई, ऐसा जीवन गृहस्थ विच प्राप्त करना गुरु का मार्ग है। पर सारे जीव इको जैसे सुभाव दे नहीं होंदे। कई जन्मों ही त्याग बिरती वाले होंदे हन, कई मगरों त्याग विच पै के तपा आठां दे कारण त्यागी सुभाव दे हो जाण करके गृहस्थ दा भार चाणो कोमल चित हो जांदे हन। उन्हां लई सतगुर ने त्याग विच रह के गुरमत ते टुरनों मने नहीं कीता। ਮਾਰਗ ਸਤਿਗੁਰੂ ਦਾ ਨਾਮ ਹੈ। ਗ੍ਰਸਤ ਵਿੱਚ ਰਹਿ ਕੇ ਨਾਮੀ ਦਾਨੀ ਇਸ਼ਨਾਨੀ ਹੋਣਾ ਆਪ ਦਾ ਹੁਕਮ ਹੈ, ਪਰ ਜੇ ਕੋਈ ਤਿਆਗ ਬਿਰਤੀ ਵਾਲਾ ਇਸ ਮਾਰਗ 'ਤੇ ਲੱਗੇ ਤਾਂ ਸਤਿਗੁਰੂ ਜੀ ਨੇ ਉਹਨਾਂ ਨੂੰ ਆਪਣੇ ਸਤ ਉਪਦੇਸ਼ ਤੋਂ ਵਾਂਝਿਆ ਨਹੀਂ। ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੇ ਬਾਹਰਾ ਜੀਉ, ਗੁਰੂ ਵਾਕ ਹੈ ਸੋ ਝਗੜੇ ਦੀ ਕੋਈ ਬਾਤ ਨਹੀਂ ਹੈ। ਪੁਰਸ਼ੋਤਮ ਸਿੰਘ, ਮਹਾਰਾਜ ਜੀਓ, ਅਸਾਂ ਮੋਟੀ ਬੁੱਧ ਵਾਲਿਆਂ ਵਾਸਤੇ ਕੋਈ ਦ੍ਰਿਸ਼ਟਾਂਤ ਦੱਸ ਕੇ ਗੱਲ ਖੋਲ੍ਹ ਦਿਓ ਨਾ। ਸੰਤ ਜੀ, ਦ੍ਰਿਸ਼ਟਾਂਤ ਦੀ ਕੀ ਲੋੜ ਹੈ? ਸ੍ਰੀ ਦਸਵੇਂ ਪਾਤਸ਼ਾਹ ਜੀ ਦੇ ਹਜ਼ੂਰ ਵਰਤੀ ਇੱਕ ਸਾਖੀ ਸੁਣਾ ਦਿੰਦਾ ਹਾਂ, ਜਿਸ ਨਾਲ ਗੱਲ ਖੁੱਲ੍ਹ ਜਾਵੇਗੀ। ਨਾਲੇ ਗੁਰਪੁਰਬ ਸ੍ਰੀ ਦਸਵੇਂ ਪਾਤਸ਼ਾਹ ਦਾ ਆ ਰਿਹਾ ਹੈ, ਕਥਾ ਵੀ ਉਹਨਾਂ ਦੀ ਹਜ਼ੂਰੀ ਵਾਲੀ ਕਰ ਲੈਂਦੇ ਹਾਂ। ਇਹ ਕਥਾ ਗੁਰਰਤਨ ਮਾਲ ਵਿੱਚ ਲਿਖੀ ਹੋਈ ਹੈ। ਇਹ ਉਹ ਪੋਥੀ ਹੈ ਕਿ ਜਿਸ ਨੂੰ ਆਖਦੇ ਹਨ ਸਾਹਿਬ ਰਾਮ ਕੌਰ ਜੀ ਨੇ ਲਿਖਿਆ ਜਾਂ ਲਿਖਾਇਆ ਸੀ, ਪਰ ਮਗਰੋਂ ਸਵਾਰਥੀ ਲੋਕਾਂ ਨੇ ਆਖੇਪਕ ਪਾ ਕੇ ਇਸ ਦੀ ਮਸ਼ਹੂਰੀ ਸੋ ਸਾਖੀ ਦੇ ਨਾਮ ਨਾਲ ਕਰ ਦਿੱਤੀ। ਹਾਂਜੀ, ਇਹ ਜਿਹੜੀ ਪੋਥੀ ਭਾਈ ਰਾਮ ਕੌਰ ਜੀ ਨੇ ਲਿਖੀ ਸੀ, ਇਸ ਵਿੱਚ ਆਖੇਪਕ ਯਾਨੀ ਆਪਣੇ ਵੱਲੋਂ ਕੋਈ ਰਲਾਵਟ ਕਰਕੇ ਆਪਣੀਆਂ ਮਨ ਦੀਆਂ ਗੱਲਾਂ ਪਾ ਕੇ ਇਸ ਦੀ ਮਸ਼ਹੂਰੀ ਕਿਸ ਨਾਮ 'ਤੇ ਕੀਤੀ? ਸੋ ਸਾਖੀ ਦੇ ਨਾਮ 'ਤੇ ਕਰ ਦਿੱਤੀ। ਇਹ ਸਾਖੀ ਸੂਰਜ ਪ੍ਰਕਾਸ਼ ਵਿੱਚ ਵੀ ਲਿਖੀ ਹੈ। ਸਾਖੀ ਇਸ ਪ੍ਰਕਾਰ ਹੈ। ਇੱਕ ਵੇਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਵਾਨ ਵਿੱਚ ਬੈਠੇ ਸਨ, ਸੰਗਤਾਂ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਸਨ। ਤਦੋਂ ਇੱਕ ਸਿੱਖ ਅਤੇ ਉਸ ਦੀ ਵੋਟੀ ਨੇ ਆ ਮੱਥਾ ਟੇਕਿਆ ਅਤੇ ਅਰਜ਼ ਕੀਤੀ, ਪਾਤਸ਼ਾਹ, ਪੁੱਤਰ ਵੈਰਾਗੀ ਹੋ ਗਿਆ ਹੈ, ਗੱਭਰੂ ਹੋਇਆ ਹੈ, ਪੜ੍ਹਾਇਆ ਹੈ, ਵਿਆਹ ਕੀਤਾ ਹੈ, ਪਰ ਹੁਣ ਘਰ ਤੋਂ ਨੱਸਦਾ ਹੈ। ਉਸ ਦੀ ਪਰਨਾਏ ਆਉਂਦੀ ਇਸਤਰੀ ਨੂੰ ਅਸੀਂ ਕਿਵੇਂ ਸੰਭਾਲੀਏ? ਕੀ ਜਾਣੀਏ, ਕੋਈ ਔਹਰ ਹੈ ਕਿ ਛਾਇਆ ਹੈ ਕਿ ਬੈਰਾਗ ਹੈ? ਕਿਰਪਾ ਕਰੋ ਜੋ ਘਰ ਵਿੱਚ ਜੀ ਲਾਵੇ ਅਤੇ ਆਪਣੀ ਇਸਤਰੀ ਨੂੰ ਸੰਭਾਲੇ। ਸਾਨੂੰ ਬੜੀ ਚਿੰਤਾ ਇਹ ਹੈ ਕਿ ਪੁੱਤਰ ਆਖਦਾ ਹੈ ਕਿ ਮੈਂ ਫਕੀਰ ਹੋ ਕੇ ਘਰੋਂ ਨਿਕਲ ਜਾਵਾਂਗਾ। ਤਦ ਸਤਿਗੁਰੂ ਜੀ ਨੇ ਕਾਕੇ ਨੂੰ ਬੁਲਾਇਆ। ਇਸ ਦਾ ਨਾਂ ਨੰਦ ਸਿੰਘ ਸੀ। ਨੰਦ ਸਿੰਘ ਨੇ ਹਜ਼ੂਰ ਮੱਥਾ ਟੇਕਿਆ, ਸਤਿਗੁਰਾਂ ਪਿਆਰ ਨਾਲ ਪਾਸ ਬਹਾਲ ਕੇ ਪੁੱਛਿਆ, ਨੀਂਗਰਾ, ਤੇਰੇ ਮਾਂ ਬਾਪ ਆਖਦੇ ਹਨ ਜੋ ਤੂੰ ਘਰ ਤੋਂ ਉਦਾਸ ਹੈ, ਸੱਚ ਦੱਸ ਜੋ ਤੂੰ ਕਿਸ ਦਾ ਸਿੱਖ ਹੈ ਅਤੇ ਕਿਸ ਪਰਚੇ ਲੱਗਾ ਹੈ? ਤਦ ਨੰਦ ਸਿੰਘ ਨੇ ਸਤਿਕਾਰ ਨਾਲ ਉੱਤਰ ਦਿੱਤਾ, ਹੇ ਸੱਚੇ ਗੁਰੂ, ਜਗਤ ਦੇ ਤਾਰਕ ਗੁਰੂ, ਮੈਂ ਸਿੱਖ ਹਾਂ ਤੇਰਾ, ਪਰਚੇ ਗੁਰਬਾਣੀ ਦੇ ਲੱਗਾ ਹਾਂ, ਪੌਜਲ ਦਾ ਜੀਵ ਹਾਂ, ਤੂੰ ਸਾਡੇ ਦਰਸ਼ਨ ਅਤੇ ਮਿਹਰ ਨੇ ਪਾਰ ਲਾਉਣਾ ਹੈ। ਮਾਤਾ ਪਿਤਾ ਮੇਰੇ ਭਲੇ ਹਨ ਜਿਨ੍ਹਾਂ ਗੁਰਬਾਣੀ ਦੇ ਲੜ ਮੈਨੂੰ ਲਾਇਆ ਹੈ। ਪਾਤਸ਼ਾਹ, ਅਨੰਦ ਸਾਹਿਬ ਦਾ ਪਾਠ ਕਰਦਿਆਂ ਇੱਕ ਦਿਨ ਮੇਰਾ ਮਨ ਇਸ ਤੁਕ 'ਤੇ ਅਟਕ ਖਲਾ ਹੋਇਆ ਸੀ। ਇਹ ਮਨ ਪਿਆਰਿਆ, ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੁਝੇ ਦੇਖਦਾ ਚੱਲੇ ਨਾਹੀਂ ਤੇਰੇ ਨਾਲ, ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤਲਾਈਏ? ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਏ, ਸਤਿਗੁਰੂ ਕਾ ਉਪਦੇਸ਼ ਹੁਣ ਤੂੰ ਹੋਵੇ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਇਸ ਦੇ ਅਰਥ ਵਿਚਾਰ ਨਾਲ ਜਗਤ ਤੁੱਛ ਦਿਸਣ ਲੱਗ ਪਿਆ। ਹੁਣ ਚਿਤ ਕਰਦਾ ਹੈ ਜੋ ਕਿਤੇ ਇਕਾਂਤ ਹੋ ਜਾਵਾਂ ਅਤੇ ਆਪ ਦਾ ਬਖਸ਼ਿਆ ਭਜਨ ਕਰਾਂ। ਮੈਨੂੰ ਖਾਣ ਪੀਣ ਹੱਸਣ ਬੋਲਣ ਵਿੱਚ ਮੋਹ ਨਹੀਂ ਰਿਹਾ, ਸੰਸਾਰ ਤੋਂ ਉਚਾਟ ਹੀ ਰਹਿੰਦਾ ਹੈ ਚਿਤ। ਇਸ ਪ੍ਰਕਾਰ ਬਚਨ ਸੁਣ ਕੇ ਅਤੇ ਕਾਕੇ ਨੂੰ ਚੰਗੀ ਤਰ੍ਹਾਂ ਵੇਖ ਕੇ ਸਤਿਗੁਰੂ ਜੀ ਨੇ ਬਚਨ ਕੀਤਾ, ਸਿੱਖਾ, ਤੇਰੇ ਪੁੱਤਰ ਨੂੰ ਔਹਰ ਕਸਰ ਕੋਈ ਨਹੀਂ, ਇਸ ਨੂੰ ਵੈਰਾਗ ਹੋਇਆ ਹੈ ਅਤੇ ਵੈਰਾਗ ਸ਼ੁੱਧ ਹੈ, ਮਾੜੀ ਪਾਣ ਦਾ ਨਹੀਂ। ਤੁਸੀਂ ਇਸ ਨੂੰ ਇੱਥੇ ਛੋੜ ਜਾਓ, ਤੁਸੀਂ ਜੀ ਕੋ ਇਸ ਦਾ ਖਹਿੜਾ ਕਰਦੇ ਹੋ, ਇਹ ਦੁਖੀ ਹੁੰਦਾ ਹੈ ਅਤੇ ਦੁਖੀ ਹੁੰਦਾ ਘਬਰਾ ਕੇ ਇਸ ਦੇ ਕਿਸੇ ਉਲਟ ਮਾਰਗ ਪੈ ਜਾਏਗਾ, ਇੱਥੇ ਛੋੜ ਦਿਓ, ਗੁਰੂ ਬਾਬਾ ਭਲੀ ਕਰੇਗਾ, ਤੂੰ ਸਾਨੂੰ ਹੋਰ ਪੁੱਤਰ ਬਖਸ਼ਿਆ, ਜਾਓ ਆਨੰਦ ਲਓ। ਸੋ ਸੱਜਣ ਜਨੂ, ਨੰਦ ਸਿੰਘ ਗੁਰੂ ਕੇ ਦੁਆਰੇ ਰਹਿ ਪਿਆ, ਨਿਤ ਦੀਵਾਨ ਵਿੱਚ ਹਾਜ਼ਰ ਹੋਵੇ, ਦਰਸ਼ਨ ਕਰਦਾ ਚਾਤਰਿਕ ਵਾਂਗੂ ਸਵਾਂਤੀ ਬੂੰਦ 'ਤੇ ਪਲਦਾ ਰਹੇ। ਇੱਕ ਵੇਰ ਸ੍ਰੀ ਸਤਿਗੁਰੂ ਜੀ ਨੇ ਉਸਨੂੰ ਆਖਿਆ, ਨੀਂਗਰਾ, ਸੁਣ ਭਾਈ, ਅਤੀਤ ਅਤੇ ਗ੍ਰਹਿਸਥ ਜੋ ਦੋ ਮਾਰਗ ਹਨ, ਦੋਹਾਂ ਦੇ ਆਦਰਸ਼ ਹਨ, ਉਹਨਾਂ ਆਦਰਸ਼ਾਂ ਨੂੰ ਜਾਣੇ ਬਿਨਾਂ ਮਾਰਗ ਗ੍ਰਹਿਣ ਕਰਨਾ ਅੰਤ ਵਿੱਚ ਸੁਖਦਾਈ ਨਹੀਂ ਨਿਕਲਦਾ। ਓਪਰੇ ਓਪਰੇ ਵੈਰਾਗ ਨਾਲ ਜਾਂ ਬੇਸਮਝੀ ਅਤੇ ਹੱਠ ਨਾਲ ਜੋ ਮਾਰਗ ਧਾਰ ਲਈਦਾ ਹੈ, ਉਸਦਾ ਫਲ ਮਗਰੋਂ ਦ੍ਰਿੜਤਾ ਵਾਲਾ ਨਹੀਂ ਹੁੰਦਾ, ਕਿਉਂਕਿ ਮਨ ਅੰਦਰੋਂ ਉਸੇ ਪਾਸੇ ਲੈ ਜਾਂਦਾ ਹੈ ਜਿੱਧਰਲੇ ਇਸ ਦੇ ਅੰਦਰਲੇ ਸੰਸਕਾਰ ਆਉਂਦੇ ਹਨ ਜਾਂ ਜੋ ਸੁਭਾਅ ਕਿਸੇ ਦਾ ਪਰਪੱਕ ਹੋਇਆ ਹੁੰਦਾ ਹੈ। ਉਧਰ ਹੀ ਮਨ ਜਾਂਦਾ ਹੈ। ਸੋ ਇੱਕ ਦੋ ਦ੍ਰਿਸ਼ਟਾਂਤ ਮਾਤਰ ਕਹਾਣੀਆਂ ਸੁਣਾਉਂਦੇ ਹਾਂ ਜਿਨ੍ਹਾਂ ਤੋਂ ਤੈਨੂੰ ਠੀਕ ਸਮਝ ਗ੍ਰਹਿਸਤ ਤਿਆਗ ਦੇ ਆਦਰਸ਼ ਦੀ ਪੈ ਜਾਏਗੀ। ਇੱਕ ਵਨ ਵਿੱਚ ਇੱਕ ਤਪਸੀ ਰਹਿੰਦਾ ਸੀ, ਹੱਠ ਯੋਗ ਦੇ ਸਾਧਨ ਕਰਦਾ ਸੀ। ਉਸ ਦੀ ਰੁਚੀ ਵੈਰਾਗ ਵਾਲੇ ਪਾਸੇ ਸੀ। ਉਹ ਨਾਟਕਾਂ ਚੇਟਕਾਂ ਵੱਲ ਨਾ ਪਈ ਤਾਂ ਉਹ ਮਨ ਦੇ ਟਿਕਾਓ ਵਾਲੇ ਪਾਸੇ ਪੈਂਦਾ, ਮਨ ਦੇ ਟਿਕਾਓ ਵਾਲਾ ਹੋ ਗਿਆ। ਫਿਰ ਉਸਨੇ ਵਾਸ਼ਨਾ ਜਿੱਤਣ ਦਾ ਯਤਨ ਕੀਤਾ ਤਾਂ ਹੋਰ ਸੁਖੀ ਹੋ ਗਿਆ, ਖਾਣ ਪੀਣ ਦਾ ਫਿਕਰ ਵੀ ਛੋੜ ਬੈਠਾ। ਜੋ ਸਾਗ ਪੱਤਰ ਅੰਨ ਕਿਸੇ ਦਾ ਭਾਵ ਦਾ ਦਿੱਤਾ ਕਦੇ ਮਿਲ ਜਾਵੇ ਤਾਂ ਖਾ ਛੋੜੇ। ਇੱਕ ਸਮਾਂ ਐਸਾ ਆਇਆ ਕਿ ਤਪਸੀ ਨੂੰ 7 ਦਿਨ ਆਹਾਰ ਨਾ ਮਿਲਿਆ। ਤਦ ਉਸ ਵਿਚਾਰਿਆ ਕਿ ਸਭ ਜਗਤ ਉੱਦਮ ਕਰਕੇ ਆਹਾਰ ਕਰਦਾ ਹੈ, ਮੈਂ ਵੀ ਉੱਦਮ ਕਰਾਂ। ਸੋ ਆਪਣੀ ਤੂੰਬੀ ਆਸਣ ਚਾਹ ਕੇ ਤਪਸੀ ਦੇ ਰੰਗ ਵਿੱਚ ਸ਼ਹਿਰ ਆਇਆ। ਇੱਕ ਸ਼ਾਹੂਕਾਰ ਦੇ ਘਰ ਉਸ ਦਿਨ ਭੋਜਨ ਸੀ। ਉਹਦੇ ਸੇਵਕ ਸਾਧਾਂ ਅਤਿਥੀਆਂ ਨੂੰ ਅੰਨ ਖਵਾ ਰਹੇ ਸਨ। ਇਹ ਤਪਸੀ ਵੀ ਉੱਥੇ ਜਾ ਖੱਲਾ ਹੋਇਆ, ਪਰ ਇਸ ਨੂੰ ਕਿਸੇ ਨਾ ਪੁੱਛਿਆ। ਤਪਸੀ ਭੁੱਖੇ ਦਾ ਭੁੱਖਾ ਕੁਟੀਆਂ ਵਿੱਚ ਆ ਬੈਠਾ। ਅੱਧੀ ਰਾਤ ਨੂੰ ਤਪਸੀ ਨੇ ਕੀ ਡਿੱਠਾ ਕਿ ਦੋ ਦੂਤ ਆ ਰਹੇ ਹਨ, ਹੱਥ ਮਸ਼ਾਲਾਂ ਫੜੀਆਂ ਹਨ। ਉਹ ਦੂਤ ਤਪਸੀ ਨੂੰ ਆ ਕੇ ਕਹਿਣ ਲੱਗੇ, ਹੇ ਜੋਗੀ, ਉੱਠ ਸਾਡੇ ਨਾਲ ਚੱਲ, ਜੋ ਉਸ ਸ਼ਾਹੂਕਾਰ ਦਾ ਘਰ ਸਾੜ ਆਵੀਏ ਜਿਸ ਤੈਨੂੰ ਅੱਜ ਆਹਾਰ ਨਹੀਂ ਦਿੱਤਾ। ਅਸੀਂ ਦੇਵਤਿਆਂ ਦੇ ਦੂਤ ਹਾਂ ਅਤੇ ਇਸ ਕਾਰਜ ਵਿੱਚ ਤੇਰੀ ਸਹਾਇਤਾ ਨੂੰ ਆਏ ਹਾਂ। ਤਾਂ ਤਪਸੀ ਨੇ ਇੱਕ ਮਸ਼ਾਲ ਉਹਨਾਂ ਤੋਂ ਲੈ ਕੇ ਉਹਨਾਂ ਵੱਲ ਉਲਾਰੀ ਜੋ ਦੋਹਾਂ ਨੂੰ ਸਾੜੇ। ਤਾਂ ਉਹ ਪਰੇ ਹੱਟ ਖਲੋਤੇ ਅਤੇ ਆਖਣ ਲੱਗੇ, ਇਹ ਕੀ ਕਰਦੇ ਹੋ? ਤਪਸੀ ਨੇ ਕਿਹਾ, ਮੈਂ ਅਤੀਤ ਸਾਧੂ ਹਾਂ, ਰਾਗ ਦੁਐਖ ਜਿੱਤੀ ਹੈ, ਮੇਰਾ ਕਿਸੇ ਨਾਲ ਵੈਰ ਨਹੀਂ, ਉਹ ਸ਼ਾਨ ਨਾਲ ਵੀ ਮੇਰਾ ਵੈਰ ਕੋਈ ਖਾਸ ਨਹੀਂ, ਮੈਂ ਉਸਨੂੰ ਕਿਉਂ ਸਾੜਾਂ? ਉਸਦਾ ਵੀ ਮੇਰੇ ਨਾਲ ਕੋਈ ਵੈਰ ਨਹੀਂ ਸੀ, ਜੋ ਉਸਨੇ ਮੈਨੂੰ ਵੈਰ ਕਰਕੇ ਅੰਨ ਨਹੀਂ ਦਿੱਤਾ। ਮੇਰਾ ਸਿੱਧਕ ਇਹ ਹੈ ਕਿ ਸਾਰੇ ਭਗਵਾਨ ਦੀ ਲੀਲਾ ਹੈ ਜੋ ਸਭ ਦਾ ਪ੍ਰੇਰਕ ਹੈ। ਜੇ ਉਹ ਉਸ ਸ਼ਾਹ ਦੇ ਅੰਦਰ ਜਾ ਉਸਦੇ ਸੇਵਕਾਂ ਦੇ ਅੰਦਰ ਪ੍ਰੇਰਨਾ ਕਰ ਦਿੰਦਾ ਤਾਂ ਉਹ ਮੈਨੂੰ ਅੰਨ ਦੇ ਦਿੰਦੇ। ਜਿਨ੍ਹਾਂ ਨੂੰ ਪ੍ਰੇਰਨਾ ਨਹੀਂ ਹੋਈ ਉਹ ਬੇਕਸੂਰ ਹਨ, ਉਹਨਾਂ ਨੂੰ ਕਿਉਂ ਦੰਡ ਦਿੱਤਾ ਜਾਵੇ? ਮੈਨੂੰ ਭਰੇ ਸਰੋਂ ਖਾਲੀ ਮੁੜਨਾ ਪਿਆ ਹੈ, ਇਹ ਵੀ ਭਗਵਾਨ ਦੀ ਲੀਲਾ ਹੈ, ਉਸਦਾ ਚੋਜ ਹੈ, ਇਸ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਮੇਰਾ ਧਰਮ ਹੈ। ਜਾਓ, ਮੁੜ ਜਾਓ, ਦੇਵਤਿਆਂ ਨੂੰ ਕਹਿ ਦਿਓ ਕਿ ਮੇਰੀ ਖਾਤਰ ਕਿਸੇ ਦੇ ਬਾਪ ਬੁਰਾ ਨਾ ਕਰੋ। ਸੋ ਨੀਂਗਰਾ ਨੰਦ ਸਿੰਘਾ, ਇਹ ਹੈ ਆਦਰਸ਼ ਤਿਆਗ ਦਾ। ਤਿਆਗੀ ਹੋਵੇ ਤਾਂ ਇਸ ਤਰ੍ਹਾਂ ਦਾ ਨਿਰਵੈਰ, ਰਾਗ ਦੁਐਸ਼ ਤੋਂ ਅਤੀਤ, ਇਤਨਾ ਬਲ ਪਾ ਕੇ ਕਿ ਦੇਵਤੇ ਉਸ ਤੋਂ ਚਿੜਨ, ਉਹ ਪਿਆਰ ਅਤੇ ਖਿਮਾ ਦੇ ਘਰ ਵਸੇ। ਹੁਣ ਇੱਕ ਹੋਰ ਕਹਾਣੀ ਸੁਣ ਜੋ ਗ੍ਰਹਿਸਥ ਦੇ ਆਦਰਸ਼ ਦਾ ਪਤਾ ਦੇਵੇਗੀ। ਇੱਕ ਵਨ ਵਿੱਚ ਸੰਘਣੀ ਛਾਂ ਵਾਲਾ ਬ੍ਰਿਜ ਸੀ। ਉਸ ਉੱਤੇ ਇੱਕ ਪੰਛੀਆਂ ਦਾ ਜੋੜਾ ਰਹਿੰਦਾ ਸੀ। ਇੱਕ ਸੰਝਾ ਨੂੰ ਇੱਕ ਜਾਲੀ ਵਨ ਵਿੱਚੋਂ ਸਰਦੀ ਮੀਂਹ ਦਾ ਮਾਰਿਆ ਉੱਥੇ ਆ ਨਿਕਲਿਆ। ਸਾਰਾ ਦਿਨ ਵਨ ਵਿੱਚ ਭਾਉਂਦੇ ਨੂੰ ਕੋਈ ਸ਼ਿਕਾਰ ਹੱਥ ਨਹੀਂ ਸੀ ਆਇਆ। ਜਾਂ ਰੁੱਖ ਹੇਠਾ ਕੇ ਬੈਠਾ ਤਾਂ ਸੀਤ ਨਾਲ ਕੰਬੇ ਅਤੇ ਭੁੱਖ ਨਾਲ ਘਬਰਾਵੇ। ਤਾਂ ਪੰਛੀ ਨੇ ਅਤਿਥੀ ਆਇਆ ਜਾਣ ਕੇ ਉਸਦੀ ਸੇਵਾ ਕਰਨੀ ਚਾਹੀ। ਸੋ ਪੰਛੀ ਉੱਡਿਆ ਔਰ ਇੱਕ ਅਯਾਲੀ ਦੀ ਧੂਣੀ ਪਾਸੋਂ ਇੱਕ ਧੁਖਦੀ ਮੰਗਣ ਚਾਹ ਲਿਆਇਆ ਅਤੇ ਜਾਲੀ ਦੇ ਅੱਗੇ ਰੱਖ ਦਿੱਤੀ। ਫਿਰ ਉੱਪਰੋਂ ਆਲਣੇ ਦੇ ਕੁਛ ਕੱਖ ਚਾਹ ਹੇਠਾਂ ਸੁੱਟੇ। ਜਾਲੀ ਨੇ ਇਸ ਤਰ੍ਹਾਂ ਅੱਗ ਤੋਂ ਖਾ ਲਈ ਅਤੇ ਲੱਕੜਾਂ ਚੁਣ ਕੇ ਭਾਂਬੜ ਬਾਲ ਲਿਆ ਅਤੇ ਨਿੱਘਾ ਹੋ ਗਿਆ। ਹੁਣ ਪੰਛੀ ਦੀ ਅਰਦੰਗੀ ਨੇ ਵਿਚਾਰਿਆ ਕਿ ਅਤਿਥੀ ਭੁੱਖਾ ਹੈ ਅਤੇ ਘਰ ਆਏ ਦੀ ਸੇਵਾ ਕਰਨੀ ਗ੍ਰਹਿਸਥੀ ਦਾ ਧਰਮ ਹੈ, ਅਸੀਂ ਇਸਨੂੰ ਕੀ ਆਹਾਰ ਦੇਵੀਏ? ਸਾਡੇ ਪਾਸ ਅੰਨ ਨਹੀਂ ਹੈ ਅਤੇ ਹੋਰ ਵੀ ਕੁਛ ਨਹੀਂ ਹੈ, ਤਾਂ ਤੇ ਆਪਾ ਵਾਰੀਏ। ਇਹ ਵਿਚਾਰ ਕੇ ਉਹ ਉੱਡ ਕੇ ਆਪ ਭਾਂਬੜ ਵਿੱਚ ਡਿੱਗੀ। ਜਾਲੀ ਨੇ ਉਸਨੂੰ ਕੁਦਰਤ ਵੱਲੋਂ ਸਹਾਇਤਾ ਸਮਝ ਕੇ ਭਾਂਬੜ ਵਿੱਚੋਂ ਕੱਢਿਆ ਅਤੇ ਕੱਚੀ ਭੁੰਨੀ ਜਿਹੀ ਉਹ ਹੋ ਗਈ ਸੀ ਖਾ ਲਈ, ਪਰ ਉਸਦਾ ਢਿੱਡ ਇੰਨੇ ਕੁ ਮਾਸ ਨਾਲ ਕੀ ਭਰਨਾ ਸੀ। ਇਹ ਵੇਖ ਕੇ ਪੰਛੀ ਵੀ ਅੱਗ ਵਿੱਚ ਆ ਡਿੱਗਾ, ਜੋ ਅਤਿਥੀ ਦਾ ਪੂਰਾ ਪੇਟ ਭਰ ਜਾਏ। ਇਹ ਦੇਖ ਕੇ ਜਾਲੀ ਨੂੰ ਹੋਸ਼ ਆ ਗਈ ਅਤੇ ਉਸ ਪਰਖ ਲਿਆ ਕਿ ਇਹ ਕੋਈ ਭਗਤ ਪੰਛੀ ਹਨ ਜਿਨ੍ਹਾਂ ਨੇ ਮੇਰੇ ਸੁੱਖ ਲਈ ਆਪਣੀਆਂ ਜਾਨਾਂ ਵਾਰੀਆਂ ਹਨ। ਮੈਂ ਬੜਾ ਪਾਪੀ ਹਾਂ ਜੋ ਮੇਰੇ ਪਿੱਛੇ ਇਹ ਹੱਤਿਆ ਹੋਈ ਹੈ। ਇਸ ਤਰ੍ਹਾਂ ਉਸਨੂੰ ਵੈਰਾਗ ਹੋ ਗਿਆ, ਲੱਗਾ ਪਸ਼ਚਾਤਾਪ ਕਰਨ ਅਤੇ ਬੇਨਤੀਆਂ ਅਰਦਾਸੇ ਕਰਨ ਕਿ ਮੇਰੇ ਅਪਰਾਧ ਖਿਮਾ ਹੋਣ। ਸੋ ਇਹਨਾਂ ਦੇ ਧਰਮ ਕਰਕੇ ਉਸਦਾ ਵੀ ਨਿਸਤਾਰਾ ਹੋ ਗਿਆ। ਨਰੋਤਮ ਸਿੰਘ, ਸ੍ਰੀ ਜੀਓ, ਇਹ ਜੋ ਆਪ ਨੇ ਸ੍ਰੀ ਗੁਰੂ ਜੀ ਦੀਆਂ ਕਈਆਂ ਕਹਾਣੀਆਂ ਸੁਣਾਈਆਂ ਹਨ, ਠੀਕ ਇਸੇ ਤਰ੍ਹਾਂ ਹੋਈਆਂ ਹਨ। ਸਿੰਘ ਜੀ, ਉਪਦੇਸ਼ ਜੋ ਕਰੀਦਾ ਹੈ ਉਸ ਵਿੱਚ ਕਈ ਗੱਲਾਂ ਵਰਤੀਦੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਨੂੰ ਨਿਦਰਸ਼ਨ ਕਹੀਦਾ ਹੈ, ਦ੍ਰਿਸ਼ਟਾਂਤ ਵੀ ਆਖ ਲੈਂਦੇ ਹਨ। ਨਿਦਰਸ਼ਨ ਵਿੱਚ ਕਿਸੇ ਅਸੂਲ ਨੂੰ ਇੱਕ ਕਹਾਣੀ ਦੇ ਢੰਗ ਵਿੱਚ ਕਹੀਦਾ ਹੈ। ਕਹਾਣੀ ਕਿਉਂਕਿ ਇਨਸਾਨ ਦੀ ਵਿੱਦਿਆ ਪ੍ਰਾਪਤੀ ਦਾ ਸਭ ਤੋਂ ਪਹਿਲਾ ਢੰਗ ਸੀ, ਔਰ ਆਮ ਦਿਲਾਂ 'ਤੇ ਇਸ ਨਾਲ ਅਸੂਲ ਦੀ ਸਮਝ ਸੁਖੈਨ ਪੈ ਜਾਂਦੀ ਹੈ, ਇਸ ਨੂੰ ਹੁਣ ਤੱਕ ਸਾਰੇ ਵਰਤਿਆ ਜਾਂਦਾ ਹੈ। ਨਿਦਰਸ਼ਨ ਵਿੱਚੋਂ ਸਦਾ ਅਸੂਲ ਅਤੇ ਉਪਦੇਸ਼ ਦੇ ਸਾਰ ਨੂੰ ਸਮਝੀਦਾ ਹੈ, ਉਸ ਦੀ ਇਤਿਹਾਸਕ ਖੋਜ ਨਾਲ ਪ੍ਰਯੋਜਨ ਨਹੀਂ ਹੁੰਦਾ। ਹੁਣ ਇਹਨਾਂ ਦੋਹਾਂ ਕਥਾ ਵਿੱਚ ਇਹ ਅਸੂਲ ਦਰਸਾਇਆ ਗਿਆ ਹੈ ਕਿ ਜੋ ਅਤੀਤ ਰਹਿ ਕੇ ਵਾਹਿਗੁਰੂ ਪ੍ਰਾਪਤੀ ਦਾ ਯਤਨ ਕਰੇ, ਸੋ ਐਸਾ ਹੋਵੇ ਜੈਸਾ ਕਿ ਤਪਸੀ ਨੇ ਰਾਗ ਦੁਆਖ ਤੋਂ ਅਤੀਤ ਅਤੇ ਸਾਈਂ ਦੇ ਵਿਆਪਕ ਅਤੇ ਪ੍ਰੇਰਕ ਹੋਣ ਦਾ ਭਾਵ ਦਰਸਾਇਆ ਹੈ ਅਤੇ ਤਿਆਗ ਦਾ ਪੂਰਾ ਰੂਪ ਵਿਖਾਇਆ ਹੈ। ਐਸੇ ਹੀ ਗ੍ਰਹਿਸਥੀ ਹੋਵੇ ਤਾਂ ਹਰ ਜੀਵ ਉਸ ਦੀ ਜੋਤ ਸਮਝ ਕੇ ਸੇਵਾ ਕਰੇ ਅਤੇ ਆਪਣੇ ਗ੍ਰਹਿਸਥ ਧਰਮ ਨੂੰ ਮੁੱਖ ਰੱਖੇ, ਜੋ ਇਹ ਹੈ ਕਿ ਸਾਈਂ ਦੀ ਲਿਵ ਵਿੱਚ ਰਹਿਣਾ, ਕਿਰਤ ਕਰਨੀ ਅਤੇ ਸਰਬੱਤ ਦਾ ਭਲਾ ਚਾਹੁਣਾ। ਪੁਰਸ਼ੋਤਮ ਸਿੰਘ, ਪੰਛੀ ਦੇ ਜੀਵਨ ਤੋਂ ਸਰਬੱਤ ਦੇ ਭਲੇ ਦੀ ਸਮਝ ਤਾਂ ਆਈ, ਪਰ ਸਾਈਂ ਪ੍ਰੇਮ ਅਤੇ ਕਿਰਤ ਦੀ ਸਮਝ ਕਿੱਕੋਂ ਪੈਂਦੀ ਹੈ? ਸੰਤ ਸਿੰਘ ਜੀ, ਜਿਸ ਢੰਗ ਨਾਲ ਇਹ ਸਮਝ ਪੈਂਦੀ ਹੈ ਉਸਨੂੰ ਧੁਨੀ ਕਹੀਦਾ ਹੈ। ਦੇਖੋ, ਜਿਸ ਜੀਵ ਨੂੰ ਇਹ ਫੁਰਦਾ ਹੈ ਕਿ ਮੇਰੇ ਘਰ ਸ਼ਿਕਾਰੀ ਨਹੀਂ ਅਤਿਥੀ ਆਇਆ ਹੈ, ਉਹ ਉੱਚੇ ਭਾਵਾਂ ਵਾਲਾ ਹੈ ਜੋ ਕਿਸੇ ਦੇ ਔਗੁਣ ਨਹੀਂ ਚਿਤਾਰਦਾ ਅਤੇ ਸਵੈ ਧਰਮ ਨੂੰ ਚਿਤਾਰਦਾ ਹੈ। ਫਿਰ ਜੋ ਦੂਸਰੇ ਦੇ ਭਲੇ ਲਈ ਸਰੀਰ ਦੇ ਦਿੰਦਾ ਹੈ, ਉਸਦਾ ਮੋਹ ਤਨ ਤੋਂ ਉੱਠ ਚੁੱਕਾ ਹੈ, ਉਸਨੇ ਹੋਮੇ ਜਿੱਤੀ ਹੈ, ਉਸਨੂੰ ਮੈਂ ਅਮਰ ਹਾਂ, ਸਰੀਰ ਮਰਨਹਾਰ ਹੈ, ਮੈਂ ਸਰੀਰ ਨਹੀਂ ਹਾਂ, ਇਹ ਗਿਆਨ ਹੋ ਚੁੱਕਾ ਹੈ। ਇਹ ਅਵਸਥਾ ਲਿਵ ਵਾਲੇ ਬੰਦੇ ਨੂੰ ਪੈਦਾ ਹੁੰਦੀ ਹੈ, ਤਾਂ ਤੇ ਉਹ ਪੰਛੀਆਂ ਦਾ ਜੋੜਾ ਲਿਵ ਲਾਏ ਬੰਦੇ ਦਾ ਨਮੂਨਾ ਹਨ। ਫਿਰ ਉਹ ਪੰਛੀ ਦੱਸੇ ਹਨ, ਉਪਜੀਵਕਾ ਉੱਦਮ ਨਾਲ ਟੋਰਦੇ ਹਨ, ਸਾਰਾ ਦਿਨ ਥਾਂ ਥਾਂ ਫਿਰਦੇ ਚੰਗਾ ਭਾਲ ਪਾਲ ਕੇ ਪੇਟ ਭਰਦੇ ਹਨ, ਉਸ ਅਤਿਥੀ ਦੀ ਸੇਵਾ ਲਈ ਉਸ ਵੇਲੇ ਉੱਦਮ ਕਰਕੇ ਦੂਰ ਜਾ ਕੇ ਅਗਨੀ ਲਿਆਉਂਦੇ ਹਨ। ਇਹ ਸਾਰੇ ਇਸ਼ਾਰੇ ਕਿਰਤ ਕਮਾਈ ਕਰਨ ਦੇ ਹਨ। ਸੋ ਭਾਈ, ਭਾਵ ਅਰਥ ਜਾਂ ਧੁਨਿਆਤਮਕ ਅਰਥ ਇਹ ਹੈ ਕਿ ਗ੍ਰਹਿਸਥੀ ਹੋਵੇ ਤਾਂ ਲਿਵ ਵਾਲਾ ਹੋਵੇ, ਭਾਵ ਨਾਮੀ ਪੁਰਖ ਹੋਵੇ, ਨਾਮ ਅਭਿਆਸ ਨਾਲ ਹੋਮੇ ਨੂੰ ਉਠਾ ਦੇਵੇ ਅਤੇ ਆਤਮ ਭਾਵ ਵਿੱਚ ਅਪੜੇ ਅਤੇ ਬਾਹਰਲੀ ਜਗਤ ਵਰਤੋਂ ਵਿੱਚ ਸਰਬੱਤ ਦਾ ਭਲਾ ਵਿਚਾਰੇ। ਨਰੋਤਮ ਸਿੰਘ, ਭਲਾ ਜੀ, ਹਾਂ ਠੀਕ ਹੈ। ਹਾਂਜੀ, ਕਈ ਇੱਕ ਪੁਰਾਣਕ ਕਥਾ ਅਤੇ ਪ੍ਰਸੰਗ ਜੋ ਵਰਤੇ ਜਾਂਦੇ ਹਨ ਉਹ ਇਵੇਂ ਹੀ ਹਨ ਕਿ ਜਿਵੇਂ ਕਿਸੇ ਅਸੂਲ ਲਈ ਦ੍ਰਿਸ਼ਟਾਂਤ ਦੇਣਾ ਹੁੰਦਾ ਹੈ, ਜੈਸਾ ਕਿ ਆਪਨੇ ਹੁਣੇ ਦੱਸਿਆ ਹੈ। ਸੰਤ ਜੀ, ਜੋ ਕਥਾ ਕਹਾਣੀਆਂ ਪ੍ਰਸੰਗ ਸਰਬ ਸਾਧਾਰਨ ਵਿੱਚ ਪ੍ਰਚਲਿਤ ਹੋਣ, ਉਹਨਾਂ ਦੇ ਦ੍ਰਿਸ਼ਟਾਂਤ ਵਜੋਂ ਵਰਤਿਆਂ ਉਹਨਾਂ ਦੇ ਅਸੂਲ ਛੇਤੀ ਸਮਝੇ ਪੈ ਜਾਂਦੇ ਹਨ। ਇਸ ਕਰਕੇ ਪ੍ਰਚਲਿਤ ਕਥਾਵਾਂ ਨੂੰ ਜਾਂ ਨਵੀਆਂ ਨਿਦਰਸ਼ਨਾਂ ਨੂੰ ਮਹਾਂਪੁਰਖ ਦ੍ਰਿਸ਼ਟਾਂਤ ਪ੍ਰਮਾਣ ਲਈ ਵਰਤ ਲਿਆ ਕਰਦੇ ਹਨ। ਇਹਨਾਂ ਗੱਲਾਂ ਤੋਂ ਘਬਰਾਈਦਾ ਨਹੀਂ, ਵਿਦਿਆ ਦੇ ਅਸੂਲਾਂ ਨੂੰ ਸਮਝੀਦਾ ਹੈ। ਇਹ ਵੀ ਯਾਦ ਰਹੇ ਕਿ ਪ੍ਰਚਲਿਤ ਕਥਾਵਾਂ ਦੀ ਪਿੱਠ ਪਿੱਛੇ ਕੋਈ ਇਤਿਹਾਸਕ ਵਾਕਿਆ ਵੀ ਕਈ ਵਾਰ ਆਉਂਦਾ ਹੈ, ਜੋ ਸੰਖੇਪ ਹੋ ਕੇ ਦ੍ਰਿਸ਼ਟਾਂਤ ਮਾਤਰ ਤੁਰਿਆ ਰਹਿੰਦਾ ਹੈ, ਜਿਵੇਂ ਮਤਰੇਈ ਮਾਂ ਦੀ ਬੋਲੀ ਨਾਲ ਧਰੂ ਦਾ ਭਗਤ ਹੋ ਜਾਣਾ। ਇਉਂ ਸਮਝੋ ਕਿ ਕਿਸੇ ਇਤਿਹਾਸਕ ਗੱਲ ਨੂੰ ਦਿਖਾਉਣ ਲਈ ਜਿਵੇਂ ਤਸਵੀਰ ਸਹਾਇਤਾ ਕਰਦੀ ਹੈ, ਤਿਵੇਂ ਦ੍ਰਿਸ਼ਟਾਂਤ ਪ੍ਰਮਾਣ ਨਿਦਰਸ਼ਨ ਅਸੂਲਾਂ ਦੇ ਧਿਆਨ ਕਰਨ, ਸਮਝਣ ਅਤੇ ਸਮਝਾਉਣ ਵਿੱਚ ਮਾਨੋ ਤਸਵੀਰ ਆਉਂਦੇ ਹਨ। ਨਿਹਚਲ ਦਾਸ, ਠੀਕ ਭਲਾ ਮਹਾਰਾਜ ਜੀ, ਫਿਰ ਪਿਛਲੀ ਕਥਾ ਦੀ ਲੜੀ ਨੂੰ ਲਈਏ ਅਤੇ ਦੱਸੀਏ ਕਿ ਨੰਦ ਸਿੰਘ ਨੇ ਅਤੀਤ ਮਾਰਗ ਚੁਣਿਆ ਕਿ ਗ੍ਰਹਿਸਥ? ਸੰਤ ਬਿਮਲਾ ਸਿੰਘ ਜੀ, ਨੰਦ ਸਿੰਘ ਨੇ ਗ੍ਰਹਿਸਥ ਮਾਰਗ ਚੁਣਿਆ। ਨਿਹਚਲ ਦਾਸ ਜੀ, ਕਿਉਂ? ਸੰਤ ਜੀ, ਉੱਥੇ ਕਾਰਨ ਤਾਂ ਉਸਦੀ ਚੋਣ ਦਾ ਸਫੁੱਟ ਨਹੀਂ ਦੱਸਿਆ, ਇਹ ਗੱਲ ਉਸਨੇ ਕਹੀ ਕਿ ਮੈਂ ਆਲਸੀ ਹਾਂ, ਸੇਵਾ ਕਰਾਂਗਾ ਤਾਂ ਆਲਸ ਹਟੇਗਾ। ਫਿਰ ਥੋੜ੍ਹੀ ਸਾਖੀ ਉਸਦੇ ਦਰਿਦਰੀ ਹੋਣ ਦੀ ਪਿਛਲੇ ਜਨਮ ਦੀ ਆਉਂਦੀ ਹੈ, ਪਰ ਕਿਉਂ ਉਸਨੇ ਗ੍ਰਹਿਸਥ ਚੁਣਿਆ, ਇਸ ਭਾਵ ਦੀ ਵਿਚਾਰ ਕਰਨ ਤੋਂ ਸਮਝ ਆ ਜਾਂਦੀ ਹੈ। ਅਤੀਤ ਦੇ ਆਦਰਸ਼ ਵਿੱਚ ਵੱਸ ਕੇ, ਵਨ ਵਿੱਚ ਵੱਸ ਕੇ ਕਠਿਨ ਸਾਧਨ ਸਾਧ ਕੇ ਜਦ ਭੁੱਖ ਦੁੱਖ ਕੜਾ ਕੇ ਆਵਣ, ਤਾਂ ਨਾ ਕੇਵਲ ਰੁੱਖਾਂ ਵਰਗੀ ਜੀਰਾਨ ਦਿਖਾਵੇ ਕਿ ਜੋ ਸਿਰ ਆਵੇ ਸਹੇ, ਜੈਸਾ ਕਿ ਫਰੀਦ ਜੀ ਨੇ ਕਿਹਾ ਹੈ, ਸਗੋਂ ਪਰਾਏ ਭਲੇ ਵਿੱਚ ਇੰਨਾ ਹੋਵੇ ਕਿ ਕਿਸੇ ਨੂੰ ਦੁੱਖ ਨਾ ਪੁੱਜਣ ਦੇਵੇ। ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਆਪ ਤਾਂ ਸੱਤ ਅੱਠ ਦਿਨ ਦਾ ਭੁੱਖਾ ਹੋਵੇ, ਭੁੱਖ ਕ੍ਰੋਧ ਦੀ ਮਾਂ ਹੈ, ਦੇਖੋ ਉਸਨੂੰ ਫਿਰ ਕ੍ਰੋਧ ਨਾ ਆਵੇ, ਸਗੋਂ ਦੇਵਤਿਆਂ ਦੇ ਕ੍ਰੋਧ ਨੂੰ ਠੰਡਾ ਕਰੇ। उस दा त्याग सफल है कि जिसने अंदरों राग द्वेख दा त्याग कीता है। निरा कारोबार दा त्याग करके बन जा बसे, पर राग द्वेख क्रोध आदि ना त्यागे, सारे व्यापक दा अनुभव ना पावे ते वरतों विच प्रेम ना होवे, तां उह त्याग कादा है। सुनंद सिंह ने विचारिया कि मैं जे सेवा करां तां मन सुखैन ही साफ हो जावेगा, त्याग दे दुख भुख तों बिना नाम विच ही लगा रहांगा ते सने सने कारज हो जाएगा। ਉਹ ਦੇਖਦਾ ਸੀ ਕਿ ਮੇਰਾ ਮਨ ਤਪਸੀ ਵਰਗਾ ਨਹੀਂ ਹੈ, ਪਰ ਜੇ ਸੇਵਾ ਵਿੱਚ ਲੱਗ ਪਿਆ ਤਾਂ ਵੈਸਾ ਹੋ ਜਾਣਾ ਅਸੰਭਵ ਨਹੀਂ। ਸੋ ਜਿਸ ਯੋਗ ਉਸਦੇ ਮਨ ਦੀ ਅਵਸਥਾ ਸੀ ਉਹ ਉਸਨੇ ਸਿਆਣ ਲਈ। ਬਾਣੀ ਦਾ ਰਸੀਆ ਹੋਣ ਕਰਕੇ ਉਸਨੂੰ ਸੱਚ ਦੀ ਸੋਝੀ ਸੀ ਹੀ। ਭਾਈ ਪਿਆਰਿਓ, ਗੁਰਬਾਣੀ ਗੁਰਮਤ ਦਰਣਾਉਂਦੀ ਹੈ ਤਾਂ ਪਹਿਲੀ ਗੁਰਮਤ ਹੈ ਸੱਚ, ਆਪਣੇ ਆਪ ਨਾਲ ਅੰਦਰੋਂ ਬਾਹਰੋਂ ਸੱਚੇ ਹੋਣਾ। ਸੋ ਗੁਰਬਾਣੀ ਦੇ ਪ੍ਰੇਮੀ ਨੇ ਜਿਸ ਯੋਗ ਆਪਣੇ ਮਨ ਨੂੰ ਜਾਤਾ ਸੋ ਮਾਰਗ ਚੁਣ ਲਿਆ, ਅਤੇ ਜੋ ਵੈਰਾਗ ਸੀ ਸੋ ਉਸਨੇ ਇੰਝ ਪਾ ਲਿਆ ਕਿ ਗੁਰੂ ਕੇ ਹਜ਼ੂਰ ਰਹਿ ਪਿਆ ਅਤੇ ਸੇਵਾ ਵਿੱਚ ਲੱਗ ਪਿਆ ਅਤੇ ਇਸਤਰੀ ਵੀ ਨਾਲ ਸੇਵਾ ਵਿੱਚ ਲੱਗ ਪਈ। ਪੁਰਸ਼ੋਤਮ ਸਿੰਘ, ਤਾਂ ਮਹਾਰਾਜ ਜੀ ਮਾਰਗ ਗ੍ਰਹਿਸਥੀ ਗੁਰੂ ਮਤ ਸਿੱਧ ਹੋਇਆ ਨਾ। ਸੰਤ ਜੀ, ਤੁਸਾਂ ਠੀਕ ਸਮਝਿਆ ਹੈ, ਪਰ ਪਰਵਾਨ ਗ੍ਰਹਿਸਥ ਉਦਾਸ, ਇਹ ਗੁਰੂ ਕਾ ਮਾਰਗ ਹੈ। ਇਹ ਸਿੱਧ ਤਾਂ ਹੋਇਆ, ਪਰ ਨਾਲ ਇਹ ਵੀ ਸਿੱਧ ਹੋਇਆ ਕਿ ਜੇ ਨੰਦ ਸਿੰਘ ਨਿੱਜ ਨੂੰ ਅਤੀਤ ਜੀਵਨ ਦੇ ਯੋਗ ਸਮਝ ਲੈਂਦਾ ਤੇ ਗੁਰੂ ਜੀ ਵੀ ਪਰਖ ਲੈਂਦੇ ਕਿ ਇਸ ਦੀ ਬਿਰਤੀ ਐਸੀ ਹੈ, ਤਾਂ ਗੁਰੂ ਕਿਆਂ ਵੱਲੋਂ ਉਸਨੂੰ ਇਹ ਹੁਕਮ ਨਹੀਂ ਸੀ ਹੋਣਾ ਕਿ ਤੂੰ ਇਹ ਨਾ ਤਾਰਨ ਕਰ। ਜਿਸ ਤੋਂ ਸਾਡਾ ਭਾਵ ਇਹ ਹੈ ਕਿ ਜੋ ਮਨ ਐਸੇ ਕੁਦਰਤੋਂ ਬਣੇ ਹਨ ਕਿ ਉਹ ਤਿਆਗ ਵਿੱਚ ਹੀ ਰਹਿ ਕੇ ਬੰਦਗੀ ਕਰ ਸਕਦੇ ਹਨ, ਉਹਨਾਂ ਨੂੰ ਸਤਿਗੁਰੂ ਜੀ ਨੇ ਆਪਣੇ ਮਾਰਗ ਤੋਂ ਵਾਂਝਿਆ ਨਹੀਂ ਹੈ। ਸਤਿਗੁਰ ਨੇ ਆਠਾਂ ਨਹੀਂ ਬਧੀਆਂ। ਜੇ ਹੁਕਮ ਕਰ ਦਿੰਦੇ ਕਿ ਤ੍ਰੈ ਕਾਲ ਤਿਆਗੀ ਦੀ ਕਲਿਆਣ ਨਹੀਂ, ਤਾਂ ਇਹ ਗੁਰਮਤ ਦਾ ਧਰਮ ਸਰਬਕਾਲੀ ਸਰਬ ਜੋਗ ਪ੍ਰਾਪਤ ਨਾ ਰਹਿੰਦਾ। ਹਰ ਦੇਸ਼ ਵਾਲੇ ਲਈ, ਹਰ ਸੁਭਾਅ ਵਾਲੇ ਲਈ, ਹਰ ਖਿੱਤੇ ਵਾਲੇ ਲਈ, ਗੱਲ ਕੀ ਮਨੁੱਖ ਮਾਤਰ ਲਈ ਗੁਰਮਤ ਦਾ ਮਾਰਗ ਸਤਿਗੁਰ ਨੇ ਬਖਸ਼ਿਆ ਹੈ। ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਹਿਸਥ ਮੈਂ ਭੋਗੀ, ਧਿਆਏ ਧਿਆਏ ਭਗਤੇ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ। ਸਜਣੋ, ਸਰੀਰ ਦੇ ਗ੍ਰਹਿਣ ਤਿਆਗ ਦੇ ਫੇਰਾਂ ਵਿੱਚ ਨਾ ਫਸੋ, ਤਿਆਗ ਮਨ ਦਾ ਸੱਚ ਜਾਣੋ। ਸਿਮਰਨ ਦੇ ਮਾਰਗ 'ਤੇ ਤੁਰੇ ਬਿਨਾਂ ਅੰਦਰ ਦਾ ਤਿਆਗ ਮੁਸ਼ਕਲ ਖੇਦ ਹੈ। ਉਂਝ ਹਰ ਕੋਈ ਆਪਣੀ ਧਾਰਨ ਕੀਤੀ ਨੂੰ ਚੰਗਾ ਕਹਿੰਦਾ ਹੈ, ਪਰ ਮੈਂ ਸਾਧੂ ਹੋ ਕੇ ਗੁਰਮਤ ਤੋਂ ਇਹ ਸਮਝਿਆ ਹੈ ਕਿ ਸਤਿਗੁਰ ਸ਼ਖਸੀ ਕਲਿਆਣ ਦਾਨ ਕਰਦੇ ਹੋਏ ਭਾਈਚਾਰੇ ਦਾ, ਪਰਜਾ ਕਹੋ ਜਾਂ ਦੇਸ਼ ਕਹੋ, ਸਮਾਜਿਕ ਅਤੇ ਨੈਤਿਕ ਭਲਾ ਵੀ ਚਾਹੁੰਦੇ ਹਨ। ਇਸ ਕਰਕੇ ਭਲੇ ਪੁਰਖਾਂ ਨੂੰ ਭਾਈਚਾਰੇ ਵਿੱਚ ਵਸ ਕੇ ਆਪਣੀ ਭਲਿਆਈ ਦਾਨ ਕਰਨੀ ਦੱਸਦੇ ਹਨ। ਪਰ ਜੇ ਗ੍ਰਹਿਸਥੀ ਲੰਪਟ ਗ੍ਰਹਿਸਥੀ ਹੋਵੇ ਅਤੇ ਆਖੇ ਮੈਂ ਚੰਗਾ ਹਾਂ, ਤਾਂ ਠੀਕ ਨਹੀਂ। ਜੇ ਸਾਧੂ ਈਰਖਾ ਵਿੱਚ ਹੋਵੇ, ਰਾਗ ਦੁਐਖ ਵਿੱਚ ਵਰਤੇ, ਭੇਖ ਮਾਤਰ ਭਗਵੇ ਕੇ ਕਕਾਖੇ ਰੰਗ ਦੇ ਮਾਨ ਵਿੱਚ ਅਤੇ ਅਭਿਮਾਨ ਵਿੱਚ ਵਰਤੇ, ਤਾਂ ਉਸਦਾ ਤਿਆਗ ਠੀਕ ਨਹੀਂ। ਸਗੋਂ ਅਤੀਤ ਦੇ ਸਿਰ ਬਹੁਤਾ ਭਾਰ ਹੈ ਕਿ ਪਹਿਲੇ ਆਪ ਨੂੰ ਮੁਕੰਮਲ ਕਰੇ, ਫਿਰ ਜਗਤ ਦਾ ਨਿਸਤਾਰਾ ਕਰੇ, ਅਤੇ ਸਮਦ੍ਰਿਸ਼ਟੀ ਵਾਲਾ ਹੋਵੇ ਅਤੇ ਵਰਤੋਂ ਵਿੱਚ ਮੋਹ ਦੀ ਕਾਣੀ ਵੰਡ ਨਾ ਵਰਤੇ, ਪਰ ਪ੍ਰੇਮ ਦਾ ਵਰਤਾਰਾ ਇੱਕ ਸਮਾਨ ਕਰੇ। ਇਸ ਤਰ੍ਹਾਂ ਕਿਤਨਾ ਚਿਰ ਵਾਰਤਾਲਾਪ ਕਰਕੇ ਅਤੇ ਉੱਚਾ ਜੀਵਨ ਬਸਰ ਕਰਨ ਦੀ ਸੁਮਤ ਲੈ ਕੇ ਸਾਰੇ ਸੱਜਣ ਚਲੇ ਗਏ, ਉਹਨਾਂ ਨੂੰ ਸਮਝ ਆਈ ਕਿ ਝਗੜੇ ਕਰਨੇ ਬਿਰਥਾ ਹੁੰਦੇ ਹਨ, ਸਾਰ ਨੂੰ ਖੋਜਣਾ ਅਤੇ ਧਾਰਨਾ, ਇਸ ਨਾਲ ਅੰਦਰਲੀ ਉੱਨਤੀ ਹੁੰਦੀ ਹੈ ਅਤੇ ਕਲਿਆਣ ਲੱਭਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।